सकाए आप। साधु संग भजो गोपाल, आन संजम किसना सूझा, ए जतन काट कल काल राव। आदि अंत दयाल पूरन, इस बिना नहीं कोई, जन्म मरण निवार हर जप, सिमर स्वामी सोई। देन सिमरत कथा शास्त, भगत कर है विचार, मुक्त पाई है साध संगत, बिनस जाई अंधार। चरण कमले आधार जन का, रास पूंजी एक, तान मान दीवान साचा, नानक की प्रभते। चरण कमल आधार जन का, रास पूंजी एक, तान मान दीवान साचा, नानक की प्रमते। वाहिगुरु जी का खालसा, वाहिगुरु जी की फतेह। सतगुरु सच्चे पातशाह दीनदयाल बख्शिश भंडार छत्र चार तक दे मालिक दसम पातशाह जी की आत्म जोत जुगो जुग अटल, साहिब सतगुरु श्री गुरु ग्रंथ साहिब जी की पावन पवित्र हजूरी विच सुशोभित सतगुरां दी साजी नवाजी सन्मान सत्कार योग खुश किस्मत सतसंगत जीओ, अकाल पुरख वाहिगुरु जी दे अपार रहम दा सदका आपां हमेशा सतगुरां दे पावन पवित्र दर्शन दीदार करदे हुए पवित्र बाणी दे नितनेम सरवण करके रब्बी बाणी दा हर जस कीर्तन सरवण करदिया होया पवित्र बाणी दीआं विचारां सरवण करके आत्मक लाहे प्राप्त करदे हां। अपने अमोलक समय नूं सतगुरां दे हुक्म अनुसार साई घड़ी सुलखणी सहु नाल विहावे अपने समय नूं सपलाउंदे हां। सतगुरु महाराज साहिब जी दी बेअंत कृपा दृष्टि नाल अज जो गुरमुख परिवार गुरसिख परिवार उन्हां दे चंगी दी अज धार्मिक रसम गुरु की हजूरी विच आपां अदा करनी है। कहण तों भाव ਭਾਈ ਜੋਗਾ ਸਿੰਘ, ਉਹਨਾਂ ਦਾ ਸਪੁੱਤਰ ਭਾਈ ਮਨੀ ਸਿੰਘ, ਬਾਬਾ ਸ਼ੇਰ ਸਿੰਘ ਜੀ ਦਾ ਪੋਤਾ, ਅੱਜ ਉਹਨਾਂ ਨੇ ਅਗਲੇ ਦਿਨ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਸਤਾਰ ਸਜਾਉਣੀ ਹੈ। ਇਹੋ ਜੀ ਧਾਰਮਿਕ ਜੋ ਮਰਿਆਦਾਵਾਂ ਹਨ, ਇਹਨਾਂ ਨੂੰ ਜੇ ਅਸੀਂ ਇਸ ਤਰ੍ਹਾਂ ਦੁਹਰਾਉਂਦੇ ਰਹਾਂਗੇ ਤਾਂ ਸਾਨੂੰ ਗੁਰਸਿੱਖੀ ਨਾਲ, ਗੁਰੂ ਨਾਲ ਹਮੇਸ਼ਾ ਜੁੜੇ ਰਹਿਣ ਦਾ ਮਾਣ ਫਕਰ ਪ੍ਰਾਪਤ ਹੁੰਦਾ ਰਹੇਗਾ। ਜੋ ਇਨਸਾਨ ਗੁਰੂ ਦੀਆਂ ਦੱਸੀਆਂ ਹੋਈਆਂ ਧਾਰਮਿਕ ਰਸਮਾਂ ਨੂੰ ਭੁੱਲ ਜਾਂਦਾ ਹੈ, ਸਮਝੋ ਉਹ ਗੁਰਸਿੱਖੀ ਨਾਲੋਂ ਟੁੱਟ ਜਾਂਦਾ ਹੈ। ਬੜੀ ਹੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਧਾਰਮਿਕ ਰਸਮਾਂ ਨੂੰ ਅਦਾ ਕਰਨ ਦਾ ਹੀਲਾ ਕਰਦਾ ਹੈ। ਸਮਝਿਆ ਜਾਂਦਾ ਹੈ ਗੁਰੂ ਦੀ ਬਖਸ਼ਿਸ਼ ਇਸ ਪ੍ਰਾਣੀ 'ਤੇ, ਇਸ ਪਰਿਵਾਰ 'ਤੇ ਹੋਣ ਲੱਗੀ ਹੈ। ਇਹ ਗੁਰੂ ਦਾ ਹੁਕਮ ਮੰਨਣ ਲਈ ਤਤਪਰ ਹੋਇਆ ਹੈ। ਗੁਰੂ ਉਹ ਸਿੱਖ 'ਤੇ ਹੀ ਖੁਸ਼ ਹੁੰਦਾ ਹੈ, ਪ੍ਰਸੰਨ ਹੁੰਦਾ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਸਵੀਕਾਰ ਕਰਦਾ ਮੰਨਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਦਾ ਮਹਿਲ ਪਾਏ ਸੀ। ਗੁਰਸਿੱਖੀ ਦਾ ਮੁੱਢ ਹੀ ਇਹੋ ਹੈ ਕਿ ਗੁਰੂ ਪਰਮੇਸ਼ਰ ਦਾ ਹੁਕਮ ਮੰਨਣਾ, ਗੁਰੂ ਨਾਲ ਰਿਸ਼ਤਾ, ਗੁਰੂ ਨਾਲ ਸਾਂਝ ਹੁਕਮ ਮੰਨਣ ਦੀ ਹੀ ਹੈ, ਮਰਿਆਦਾ ਵਿੱਚ ਰਹਿਣ ਦੀ ਹੀ ਹੈ। ਜਿਹੜਾ ਹੁਕਮ ਮੰਨਦਾ ਹੈ, ਗੁਰੂ ਦੇ ਦੱਸੇ ਹੋਏ ਅਸੂਲਾਂ ਅਨੁਸਾਰ ਚੱਲਦਾ ਹੈ, ਉਹ ਗੁਰੂ ਨਾਲ ਜੁੜਿਆ ਹੋਇਆ ਹੈ। ਸਤਿਗੁਰੂ ਤੀਜੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨਾਂ ਅਨੁਸਾਰ, ਸੋ ਸਿੱਖ ਸਖਾ ਬੰਧਕ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੈ। ਗੁਰੂ ਕਾ ਸਿੱਖ ਬੰਧਕ ਸਖਾ ਭਰਾ ਸਭ ਕੁਝ ਉਹੋ ਹੀ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ। ਗੁਰੂ ਕਾ ਸਿੱਖ ਵੀ ਹੈ, ਭਰਾ ਵੀ ਹੈ, ਸੰਬੰਧੀ ਵੀ ਹੈ, ਸਭ ਕੁਝ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ। ਜਿਹੜਾ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ, ਭਾਵੇਂ ਉਹ ਪੁੱਤਰ ਹੈ, ਭਾਵੇਂ ਭਰਾ ਹੈ, ਭਾਵੇਂ ਸੰਬੰਧੀ ਹੈ, ਉਸਦਾ ਗੁਰੂ ਨਾਲ ਕੋਈ ਸੰਬੰਧ ਨਹੀਂ ਹੈ, ਗੁਰੂ ਨਾਲ ਉਸਦਾ ਕੋਈ ਰਿਸ਼ਤਾ ਨਹੀਂ ਹੈ। ਗੁਰੂ ਨਾਲ ਰਿਸ਼ਤਾ ਸਿਰਫ ਕੇਵਲ ਤੋਂ ਕੇਵਲ ਹੁਕਮ ਮੰਨਣ ਦਾ ਹੀ ਹੈ। ਗੁਰਸਿੱਖੀ ਹੁਕਮ ਮੰਨਣ 'ਤੇ ਹੀ ਖੜੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ ਗੁਰਸਿੱਖੀ ਦਾ ਮੂਲ ਸਿਧਾਂਤ ਵਰਣਨ ਕੀਤਾ ਹੈ ਕਿ ਸਚਿਆਰ ਹੋ ਕਰਕੇ, ਸੱਚੇ ਹੋ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਹੋਇਆ ਜਾ ਸਕਦਾ ਹੈ। ਕਿਵ ਸਤਿਆਰਾ ਹੋਈ ਹੈ, ਕਿਵ ਕੂੜ ਹੈ, ਪੁੱਟਾ ਕਾਲ, ਕਿਵੇਂ ਸਚਿਆਰ ਹੋਈਏ ਵਾਹਿਗੁਰੂ ਪਰਮੇਸ਼ਰ ਦੇ ਵਰ ਤੇ, ਕਿਵੇਂ ਸਵੀਕਾਰ ਹੋਈਏ, ਕਿਵੇਂ ਇਹ ਝੂਠ ਦੀ ਪਾਲ, ਝੂਠ ਦੀ ਵੱਟ ਇਹ ਦੂਰ ਕਿਵੇਂ ਹੋ ਜਾਵੇ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ, ਗੁਰੂ ਦੇ ਹੁਕਮ ਵਿੱਚ ਚੱਲਣਾ ਨਾਲ ਹੀ ਲਿਖ ਦਿੱਤਾ ਹੈ, ਤਾਂ ਹੀ ਸਤਿਆਰ ਬਣਿਆ ਜਾ ਸਕਦਾ ਹੈ, ਤਾਂ ਹੀ ਗੁਰੂ ਨੂੰ ਸਵੀਕਾਰ ਹੋਈਦਾ ਹੈ, ਤਾਂ ਹੀ ਰੱਬ ਨੂੰ ਸਵੀਕਾਰ ਹੋਈਦਾ ਹੈ, ਜਿਸ ਦੇ ਹੁਕਮ ਦੀ ਤਾਮੀਲ ਕਰੀਏ, ਹੁਕਮ ਨੂੰ ਮੰਨੀਏ। ਇਨਸਾਨ ਦਾ ਸੰਸਾਰ ਵਿੱਚ ਆਉਣਾ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੈ। ਅਕਾਲ ਪੁਰਖ ਦੇ ਹੁਕਮ ਅੰਦਰ ਹੀ ਜੀਵ ਸੰਸਾਰ ਵਿੱਚ ਆਉਂਦਾ ਹੈ। ਸਤਿਗੁਰਾਂ ਦੀ ਪਵਿੱਤਰ ਬਾਣੀ ਨੂੰ ਆਪਾਂ ਪੜ੍ਹਦੇ ਹਾਂ, ਜਾ ਕੁਛ ਪਾਣਾ ਤਾਂ ਜੰਮੇ ਹਾਂ, ਪਰਵਾਹ ਭਲਾ ਪਾਇਆ। ਜਦੋਂ ਵਾਹਿਗੁਰੂ ਪਰਮੇਸ਼ਰ ਦਾ ਪਾਣਾ ਹੋਇਆ, ਹੁਕਮ ਹੋਇਆ, ਉਸਦੀ ਮਰਜ਼ੀ ਹੋਈ, ਤਾਂ ਇਨਸਾਨ ਦਾ ਜਨਮ ਹੋਇਆ ਸੰਸਾਰ ਵਿੱਚ। ਜੇ ਉਹਦੇ ਹੁਕਮ ਵਿੱਚ ਹੀ ਜਨਮ ਹੈ, ਤਾਂ ਇਨਸਾਨ ਨੂੰ ਚਾਹੀਏ ਸਾਰੀ ਜ਼ਿੰਦਗੀ ਉਸੇ ਦੇ ਹੁਕਮ ਦੇ ਵਿੱਚ ਹੀ ਰਹਿਆ ਜਾਏ। ਜਨਮ ਤੋਂ ਲੈ ਕਰਕੇ ਅੰਤ ਤੱਕ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਚੱਲਣਾ ਇਹ ਸਿੱਖੀ। ਕਥਨ ਕੀਤਾ ਹੈ, ਗੁਰਸਿੱਖੀ ਦਾ ਸਿੱਖਣਾ ਗੁਰੂ ਕਾ ਹੈ ਗੁਰਸਿੱਖ ਭਾਵ। ਗੁਰਸਿੱਖੀ ਦਾ ਸਿੱਖਣਾ ਇਹੋ ਹੀ ਹੈ, ਗੁਰੂ ਕਹੇ, ਗੁਰਸਿੱਖ ਨੂੰ ਚੰਗਾ ਲੱਗੇ, ਗੁਰਸਿੱਖ ਉਸ ਨੂੰ ਆਪਣਾ ਭਲਾ ਜਾਣ ਕਰਕੇ ਮਨ ਲਵੇ, ਖੁਸ਼ ਹੋ ਕਰਕੇ, ਇਹੋ ਹੀ ਸਿੱਖੀ ਹੈ। ਜੇ ਸਤਿਗੁਰਾਂ ਦੇ ਕੀਤੇ ਤੇ ਹੁਕਮ ਤੇ ਉਹ ਕਿੰਤੂ ਪ੍ਰੰਤੂ ਕਰਦਾ ਹੈ, ਉਹ ਸਿੱਖ ਕਹਾਉਣ ਦੇ ਯੋਗ ਨਹੀਂ ਹੈ। ਸਿੱਖ ਦਾ ਅਰਥ ਹੀ ਇਹੋ ਹੈ, ਸਿੱਖ ਸਿੱਖਿਆ ਲੈਣ ਵਾਲਾ। ਗੁਰੂ ਸਿੱਖਿਆ ਦੇਵੇ, ਸਿੱਖ ਉਸ ਨੂੰ ਲਵੇ, ਮੰਨੇ, ਕਮਾਵੇ, ਤਾਂ ਹੀ ਉਹ ਸਿੱਖ ਕਹਾਉਣ ਦੇ ਯੋਗ ਹੈ। ਜਿਹੜਾ ਵਾਹਿਗੁਰੂ ਪਰਮੇਸ਼ਰ ਅਤੇ ਗੁਰੂ ਦੇ ਅਸੂਲਾਂ ਤੋਂ ਉਲਟ ਚੱਲਦਾ ਹੈ, ਉਹ ਸਿੱਖ ਕਹਾਉਣ ਦੇ ਯੋਗ ਨਹੀਂ ਹੈ। ਵਾਹਿਗੁਰੂ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਜਨਮ ਹੁੰਦਾ ਹੈ, ਉਸਦੇ ਹੁਕਮ ਅਨੁਸਾਰ ਵੱਧਦਾ ਹੈ, ਅਤੇ ਸਰੀਰ ਦੇ ਵਿੱਚ ਬਦਲਾਵਾਂ ਆਉਂਦੀਆਂ ਨੇ, ਸਰੀਰ ਦਾ ਰੰਗ ਰੂਪ ਬਦਲਦਾ ਹੈ, ਉਹਦੇ ਵਿੱਚ ਹੀ ਪ੍ਰਸੰਨ ਰਹੇ, ਉਹਦੇ ਵਿੱਚ ਕੋਈ ਅਦਲਾ ਬਦਲੀ ਕਰਨ ਵਾਸਤੇ ਕੋਈ ਸੋਚੇ ਤੱਕ ਵੀ ਨਹੀਂ। ਸਿੱਖ ਹੈ ਜਦੋਂ ਇਨਸਾਨ ਦਾ, ਬੱਚੇ ਦਾ ਜਨਮ ਹੁੰਦਾ ਹੈ, ਤਿੰਨ ਚੀਜ਼ਾਂ ਉਹਦੇ ਨਾਲ ਹੁੰਦੀਆਂ ਨੇ, ਇੱਕ ਸਰੀਰ, ਇੱਕ ਸਵਾਸ ਅਤੇ ਇੱਕ ਕੇਸ ਹੁੰਦੇ ਹੈ। ਰੋਮ ਹੁੰਦੇ ਸਰੀਰ ਅਤੇ ਸਿਰ 'ਤੇ ਕੇਸ ਹੁੰਦੇ ਹਨ, ਤਾਂ ਹੀ ਗੁਰਸਿੱਖ ਹਮੇਸ਼ਾ ਅਰਦਾਸ ਬੇਨਤੀ ਕਰਦਾ ਰਹਿੰਦਾ ਹੈ ਕਿ ਸਤਿਗੁਰੂ ਜੀ, ਇਹ ਜਿਹੜੀ ਤੇਰੀ ਸਿੱਖੀ ਹੈ, ਇਹ ਕੇਸਾਂ ਸਵਾਸਾਂ ਦੇ ਨਾਲ ਨਿਭੇ। ਜਿੱਥੇ ਸਾਡਾ ਸਰੀਰ ਅਤੇ ਸਵਾਸ ਹਨ, ਇਸ ਨੂੰ ਜ਼ਿੰਦਗੀ ਸਮਝਦੇ ਹਾਂ, ਗੁਰਸਿੱਖਾਂ ਦੇ ਵਿਚਾਰ ਅਨੁਸਾਰ ਕੇਸ ਵੀ ਇੱਕ ਸਾਡੀ ਜ਼ਿੰਦਗੀ ਹਨ। ਜਿੰਨਾ ਸਰੀਰ ਦੀ ਅਹਿਮੀਅਤ ਹੈ, ਜਿਤਨੀ ਸਵਾਸਾਂ ਦੀ ਅਹਿਮੀਅਤ ਹੈ, ਓਨੀ ਹੀ ਅਤੇ ਸਾਡੀ ਕੇਸਾਂ ਦੀ ਵੀ ਅਹਿਮੀਅਤ ਹੈ। ਸਰੀਰ ਜੇ ਜ਼ਰੂਰੀ ਹੈ ਸਾਨੂੰ, ਸਵਾਸ ਜ਼ਰੂਰੀ ਨੇ, ਅਤੇ ਕੇਸ ਵੀ ਸਾਨੂੰ ਬਿਲਕੁਲ ਜ਼ਰੂਰੀ ਹੈ। ਜਿੰਨਾ ਸਰੀਰ ਲਾਜ਼ਮੀ ਹੈ, ਸਵਾਸ ਲਾਜ਼ਮੀ ਹਨ, ਉਸੇ ਤਰ੍ਹਾਂ ਇਹ ਕੇਸ ਜਿਹੜੇ ਨੇ ਇਹ ਵੀ ਸਾਨੂੰ ਲਾਜ਼ਮੀ ਹਨ, ਜ਼ਰੂਰੀ ਹਨ। ਇਹ ਗੁਰਸਿੱਖੀ ਦੀ ਇੱਕ ਮੋਹਰ ਹੈ। ਸਿੱਖੀ ਦੀ ਮੋਹਰ ਕੇਸ 'ਤੇ ਬਾੜਾ ਹੈ। ਇਸਨੇ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਸੱਤ ਕਰਕੇ ਮੰਨਿਆ, ਉਹਦੇ ਹੁਕਮ ਅਨੁਸਾਰ ਕੇਸ ਸੀ, ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਉਸਦੇ ਹੁਕਮ ਅਨੁਸਾਰ ਇਸ 'ਤੇ ਚਿਹਰੇ 'ਤੇ ਬਾੜ ਆਇਆ, ਉਸਨੂੰ ਉਸਨੇ ਨਹੀਂ ਲਾਇਆ। ਹੁਕਮ ਮੰਨਦਾ ਹੈ, ਇਹ ਸਿੱਖ ਹੈ। ਜਿਹੜਾ ਇਸਦੇ ਵਿੱਚ ਕੋਈ ਅਦਲਾ ਬਦਲੀ ਕਰਦਾ ਹੈ, ਉਹ ਸਿੱਖ ਖਾਣ ਦੇ ਯੋਗ ਨਹੀਂ ਹੈ। ਸਿੱਖੀ ਦੀ ਨਿਸ਼ਾਨੀ ਹੈ ਗੁਰਸਿੱਖੀ ਅਤੇ ਸਰਦਾਰੀ, ਅਤੇ ਦੋਵੇਂ ਲਗਾਤਾਰ ਇਕੱਠੀਆਂ ਹੀ ਚੱਲਦੀਆਂ ਹਨ। ਸਿੱਖੀ ਦੀ ਨਿਸ਼ਾਨੀ ਜਿੱਥੇ ਕੇਸ ਅਤੇ ਦਾੜੀ ਹੈ, ਉੱਥੇ ਸਰਦਾਰੀ ਦੀ ਨਿਸ਼ਾਨੀ ਸਾਡੀ ਦਸਤਾਰ ਹੈ, ਸਾਡੀ ਪੱਗ ਹੈ। ਅਤੇ ਦਸਤਾਰ ਉਹੋ ਹੀ ਬੰਦ ਹੈ ਜਿਸਨੇ ਕੇਸਾਂ ਦੀ ਤਾਂ ਰੱਖਿਆ ਹੋਇਆ, ਕੇਸਾਂ ਦੀ ਸੰਭਾਲ ਵਾਸਤੇ, ਮਿੱਟੀ ਘੱਟੇ ਤੋਂ ਬਚਾਉਣ ਲਈ, ਸੁਰੱਖਿਅਤ ਰੱਖਣ ਲਈ ਇਹ ਅਸੀਂ ਦਸਤਾਰ ਬੰਨ੍ਹਦੇ ਹਾਂ। ਇਸ ਲਈ ਇਸ ਦਸਤਾਰ ਦੀ ਹੀ ਗੁਰੂ ਦੀ ਮਰਿਆਦਾ ਅਨੁਸਾਰ ਪਹਿਲੀ ਵਾਰ ਬੰਨ੍ਹਣ ਲਈ ਇਹ ਅੱਜ ਗੁਰੂ ਦਰਬਾਰ ਵਿੱਚ ਰਸਮ ਕਰਨੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੁਨੀਆਂ ਨਾਲ ਵੱਖਰਾ ਜੀਵਨ, ਵੱਖਰੀ ਰਹਿਤ ਬਹਿ ਦਿੱਤੀ। ਗੁਰਸਿੱਖਾਂ ਦਾ ਇਸ਼ਟ ਵੀ ਵੱਖਰਾ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਮੰਨਣ ਵਾਲੇ, ਪਹਿਰਾਵਾ ਵੀ ਵੱਖਰਾ ਹੈ, ਸਭ ਕੁਝ ਵੱਖਰਾ ਹੀ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਵੱਖਰੀ ਰਹਿਤ ਬਹਿ ਸਾਨੂੰ ਦਿੱਤੀ, ਜਿਨ੍ਹਾਂ ਵਿੱਚੋਂ ਜਿਹੜੇ ਕੇਸ ਨੇ ਬਹੁਤ ਜ਼ਰੂਰੀ ਨੇ। ਕੇਸਾਂ ਵਾਲਾ ਹੀ ਆਪਣੇ ਆਪ ਨੂੰ ਸਿੱਖ ਕਹਾ ਸਕਦਾ ਹੈ। ਜੇ ਕੇਸਾਂ ਦੀ ਸੰਭਾਲ ਨਹੀਂ ਰੱਖਦਾ, ਉਹ ਸਿੱਖ ਕਹਾਉਣ ਦੇ ਯੋਗ ਨਹੀਂ। ਕੇਸਾਂ ਨੂੰ ਕੱਟਣ ਵਾਲਾ ਸਿੱਖ ਨਹੀਂ ਹੋ ਸਕਦਾ, ਪਤਕ ਹੋ ਜਾਂਦਾ। ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ, ਉਸ ਨੇ ਹੁਕਮ ਅਨੁਸਾਰ ਕੇਸ ਦਿੱਤੇ ਨੇ, ਉਹਨਾਂ ਨੂੰ ਉਸੇ ਤਰ੍ਹਾਂ ਹੀ ਰੱਖਣ। ਜਿਹੜਾ ਕੱਟਦਾ ਹੈ ਵਾਹਿਗੁਰੂ ਪਰਮੇਸ਼ਰ ਨਾਲ ਐਵੇਂ ਆਢਾ ਲਾਉਂਦਾ ਹੈ। ਵਾਹਿਗੁਰੂ ਪਰਮੇਸ਼ਰ ਨਾਲ ਝਗੜਾ ਕਰਦਾ ਹੈ, ਪਰਮੇਸ਼ਰ ਨਾਲ ਲੜਾਈ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹਮੇਸ਼ਾ ਉਹ ਜਿੱਦ ਕਰਦਾ ਹੈ ਕਿ ਮੈਂ ਇਹਨਾਂ ਨੂੰ ਨਹੀਂ ਆਉਣ ਦੇਣਾ, ਤੇਰਾ ਹੁਕਮ ਹੈ, ਮੈਂ ਇਸ ਹੁਕਮ ਨੂੰ ਉਲਟਾਉਣਾ ਹੈ। ਵਾਹਿਗੁਰੂ ਦੇ ਹੁਕਮ ਅਨੁਸਾਰ ਸਰੀਰ 'ਤੇ ਰੋਮ ਆਉਂਦੇ ਨੇ, ਕੇਸ ਆਉਂਦੇ ਨੇ, ਬੰਦਾ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਦਾ ਹੈ, ਅਤੇ ਯਤਨ ਵਿੱਚ ਅਸਫਲ ਹੁੰਦਾ ਹੈ। ਇਸ ਨੂੰ ਰੋਜ਼ ਦੀ ਰੋਜ਼ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ, ਹਮੇਸ਼ਾ ਹੀ ਕੇਸਾਂ ਰੋਮਾਂ ਨੂੰ ਕੱਟਣਾ, ਸ਼ੇਵ ਕਰਨੀ, ਅਗਲੇ ਦਿਨ ਫਿਰ ਆ ਜਾਂਦੇ ਹੈ। ਇਸ ਨੂੰ ਹਾਰਨਾ ਹੀ ਪੈਂਦਾ ਹੈ, ਅਤੇ ਇਹ ਐਵੇਂ ਜਿੱਦ ਕਰਦਾ ਹੈ, ਐਵੇਂ ਵਾਹਿਗੁਰੂ ਨਾਲ ਆਂਢਾ ਲਾਉਂਦਾ ਹੈ, ਝਗੜਾ ਕਰਦਾ ਹੈ ਕਿ ਇਹ ਰੋਮ ਨਹੀਂ ਆਉਣੇ ਚਾਹੀਦੇ, ਮੈਨੂੰ ਇਹ ਤੇਰਾ ਕੀਤਾ ਹੋਇਆ ਸਵੀਕਾਰ ਨਹੀਂ। ਭਲਾ ਵਾਹਿਗੁਰੂ ਪਰਮੇਸ਼ਰ ਸਰਵਰੇ ਕਾਇਨਾਤ, ਸਾਰੀ ਦੁਨੀਆਂ ਦਾ ਮਾਲਕ, ਜਿਸ ਦਾ ਹੁਕਮ ਸਾਰੇ ਹੀ ਜੀਵਾਂ 'ਤੇ ਚੱਲਦਾ ਹੈ, 84 ਲੱਖ ਜੂਨ 'ਤੇ ਚੱਲਦਾ ਹੈ, ਪੌਣ ਪਾਣੀ ਵੈਸੰਤਰ ਆਕਾਸ਼ ਸਾਰੇ ਤੱਤ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਅੰਦਰ ਨੇ। ਭਲਾ ਉਸ ਵਾਹਿਗੁਰੂ ਦੇ ਹੁਕਮ ਦੀ ਅਦੂਲੀ ਕੋਈ ਬੰਦਾ ਕਰ ਸਕਦਾ ਹੈ? ਜਿਸ ਦਾ ਹੁਕਮ ਸਾਰੀ ਦੁਨੀਆਂ 'ਤੇ ਚੱਲਦਾ ਹੈ, ਇਨਸਾਨ ਕਹਿ ਕੇ ਮੈਂ ਉਹਦਾ ਹੁਕਮ ਨਹੀਂ ਮੰਨਣਾ, ਇਸ ਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ? ਇਹ ਤਾਂ ਹਾਰ ਹੀ ਹੋਵੇਗੀ, ਇਸ 'ਤੇ ਹਮੇਸ਼ਾ ਹੀ ਇੱਕ ਹਾਰ ਹੋਵੇਗੀ, ਇੱਕ ਬੰਦਾ ਮਨਮੁਖ ਸਾਬਤ ਹੋ ਜਾਵੇਗਾ, ਇਹ ਮਨਮੁਖ ਹੈ, ਇਸ ਨੂੰ ਵਾਹਿਗੁਰੂ ਪਰਮੇਸ਼ਰ ਤੇ ਗੁਰੂ ਦਾ ਕੀਤਾ ਹੋਇਆ ਚੰਗਾ ਨਹੀਂ ਲੱਗਦਾ। ਤੇ ਪੰਜਾਬੀ ਵਿੱਚ ਇੱਕ ਕਹਾਵਤ ਹੈ, ਜਿੱਥੇ ਹਾਰ ਕੇ ਜਿੱਥੇ ਜਿੱਤ ਕੇ ਅੰਤ ਨੂੰ ਹਾਰ ਹੋਵੇ, ਉਸ ਬੋਲਣ ਨਾਲੋਂ ਚੰਗੀ ਚੁੱਪ। ਜਿੱਥੇ ਹਾਰ ਹੀ ਹੋਣੀ ਹੈ, ਉੱਥੇ ਚੁੱਪ ਹੋਣਾ ਚੰਗਾ। ਅਖੀਰ ਨੂੰ ਤੋਂ ਇਨਸਾਨ ਹਾਰਨਾ ਹੀ ਹੈ, ਇਹਨਾਂ ਰੋਮਾਂ ਨੇ ਆਉਣੋਂ ਹਟਣਾ ਨਹੀਂ, ਤੂੰ ਕੱਟੀ ਜਾ ਰਹੇ ਹੈ, ਤੈਨੂੰ ਸੰਗ ਆਉਣੀ ਚਾਹੀਦੀ ਹੈ, ਤੈਨੂੰ ਕੋਲ ਥੋੜ੍ਹਾ ਜਿਹੀ ਸ਼ਰਮ ਆਉਣੀ ਚਾਹੀਦੀ ਹੈ ਕਿ ਇਹ ਵਾਹਿਗੁਰੂ ਪਰਮੇਸ਼ਰ ਦਾ ਹੁਕਮ, ਵਾਹਿਗੁਰੂ ਪਰਮੇਸ਼ਰ ਰੋਜ਼ ਕਹਿ ਰਿਹਾ ਕਿ ਮੈਂ ਤਾਂ ਇਹਨਾਂ ਨੂੰ ਅਗਾਉਣਾ ਚਾਹੁੰਦਾ, ਤੂੰ ਕੱਟਣਾ ਚਾਹੁੰਦਾ, ਕਿ ਵਾਹਿਗੁਰੂ ਪਰਮੇਸ਼ਰ ਦੇ ਨਾਲ ਤੇਰੀ ਬਰਾਬਰੀ ਹੋ ਸਕਦੀ ਹੈ? ਕਦੇ ਨਹੀਂ ਹੋ ਸਕਦੀ। ਜਿੱਥੇ ਫਿਰ ਹਾਰਨਾ ਹੀ ਹੈ, ਅਤੇ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਸੱਤ ਕਰਕੇ ਤੂੰ ਮੰਨ, ਇਹ ਵਾਹਿਗੁਰੂ ਪਰਮੇਸ਼ਰ ਦੀ ਦੇਣ ਹੈ। ਇੱਕ ਬਹੁਤ ਵੱਡੀ ਸੁਗਾਤ ਹੈ, ਇੱਕ ਕੇਸ ਹੈ, ਸੁਪਨ ਹੈ, ਵਾਹਿਗੁਰੂ ਪਰਮੇਸ਼ਰ ਨੇ ਆਪਣੇ ਵਰਗਾ ਤੈਨੂੰ ਸਰੂਪ ਦਿੱਤਾ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਵੀ ਕੇਸ ਹਨ। ਸਤਿਗੁਰਾਂ ਦੀ ਸਵਿੱਤਰ ਬਾਣੀ ਦਾ ਫੈਸਲਾ ਹੈ, ਸੋਹਣੇ ਨੱਕ ਜਿਨ ਲੰਮਣੇ ਵਾਲਾ, ਵਾਹਿਗੁਰੂ ਪਰਮੇਸ਼ਰ ਵੀ ਸੋਹਣੇ ਸਰੂਪ ਵਾਲਾ ਅਤੇ ਲੰਮਿਆਂ ਕੇਸਾਂ ਵਾਲਾ ਹੈ, ਅਤੇ ਤੂੰ ਤੈਨੂੰ ਆਪਣੇ ਵਰਗਾ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੈ, ਤੂੰ ਉਸ ਨੂੰ ਬਦਲਣਾ ਚਾਹੁੰਦਾ ਹੈ। ਇਹਦਾ ਮਤਲਬ ਕਿ ਤੈਨੂੰ ਵਾਹਿਗੁਰੂ ਪਰਮੇਸ਼ਰ ਦੀ ਦਿੱਤੀ ਹੋਈ ਚੀਜ਼ ਚੰਗੀ ਨਹੀਂ ਲੱਗਦੀ, ਅਤੇ ਤੈਨੂੰ ਵਾਹਿਗੁਰੂ ਪਰਮੇਸ਼ਰ ਵੀ ਚੰਗਾ ਨਹੀਂ ਲੱਗਦਾ। ਜੇ ਉਹਦਾ ਕੀਤਾ ਹੋਇਆ ਤੈਨੂੰ ਚੰਗਾ ਨਹੀਂ ਲੱਗਦਾ, ਇਹਦਾ ਮਤਲਬ ਤੈਨੂੰ ਰੱਬ ਵੀ ਨਹੀਂ ਚੰਗਾ ਲੱਗਦਾ, ਤੈਨੂੰ ਗੁਰੂ ਵੀ ਚੰਗਾ ਨਹੀਂ ਲੱਗਦਾ। ਗੁਰੂ ਨੇ ਤੈਨੂੰ ਰਹਿਤ ਬਹਿਣ ਦੱਸੀ ਹੈ, ਇਹਨਾਂ ਵਿੱਚ ਤੂੰ ਰਹਿਣਾ ਹੈ। ਜੇ ਤੈਨੂੰ ਗੁਰੂ ਦਾ ਹੁਕਮ ਚੰਗਾ ਨਹੀਂ ਲੱਗਦਾ, ਇਹਦਾ ਮਤਲਬ ਤੈਨੂੰ ਗੁਰੂ ਵੀ ਚੰਗਾ ਨਹੀਂ ਲੱਗਦਾ। ਤੂੰ ਗੁਰੂ ਤੋਂ ਬੇਮੁਖ ਹੈ, ਗੁਰੂ ਤੋਂ ਆਕੀ ਹੈ। ਜਿਹੜਾ ਗੁਰੂ ਤੋਂ ਬਾਗੀ ਹੋ ਜਾਵੇ, ਉਹਦੇ ਵਾਸਤੇ ਕੋਈ ਵੀ ਠਹਿਰਨ ਵਾਸਤੇ ਜਗ੍ਹਾ ਨਹੀਂ। ਸੋ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਸਰੂਪ ਦਿੱਤਾ ਹੈ, ਦਸਵੇਂ ਪਾਤਸ਼ਾਹ ਜੀ ਨੇ ਆਪਣਾ ਸਰੂਪ ਦਿੱਤਾ ਹੈ। ਦੁਨੀਆ ਦੇ ਬੇਅੰਤ ਰਹਿਮਤ ਪੈਗੰਬਰ ਦੁਨੀਆ 'ਤੇ ਹੋ ਚੁੱਕੇ ਨੇ, ਕਿਸੇ ਨੇ ਆਪਣੇ ਅਨੁਯਾਈਆਂ ਨੂੰ, ਆਪਣੇ ਸ਼ਿਸ਼ਾਂ ਨੂੰ ਸਰੂਪ ਨਹੀਂ ਦਿੱਤਾ। ਇਹ ਤਾਂ ਕੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਹੀ ਕਿਰਪਾ ਕੀਤੀ ਹੈ। ਸ਼ਿਵ ਜੀ ਨੂੰ ਮੰਨਣ ਵਾਲੇ, ਉਹਨਾਂ ਦੇ ਪਾਸ ਸ਼ਿਵ ਜੀ ਦੇ ਕੋਈ ਚਿੰਨ੍ਹ ਨਹੀਂ ਹਨ। ਸ਼ਿਵ ਜੀ ਦੇ ਗਲ ਵਿੱਚ ਸਿਰਾਂ ਦੀ ਮਾਲਾ ਹੈ, ਹੱਡ ਹਨ, ਅੱਖ ਧੂਰਾ ਖੰਡ ਹੈ, ਸਵਾਹ ਮਲ ਹੈ, ਜਟਾ ਹੈ। ਉਹਨੂੰ ਮੰਨਣ ਵਾਲਿਆਂ ਦੇ ਪਾਸ ਕੋਈ ਨਿਸ਼ਾਨੀਆਂ ਨਹੀਂ ਕਿ ਅਸੀਂ ਸ਼ਿਵ ਜੀ ਨੂੰ ਮੰਨਦੇ, ਅਸੀਂ ਉਸਦੇ ਪਾਸ ਕਰ। ਬ੍ਰਹਮਾ ਨੂੰ ਮੰਨਣ ਵਾਲਿਆਂ ਦੇ ਪਾਸ ਕੋਈ ਬ੍ਰਹਮਾ ਦੀਆਂ ਨਿਸ਼ਾਨੀਆਂ ਨਹੀਂ। ਬ੍ਰਹਮਾ ਦੇ ਚਾਰ ਮੁੱਖ ਨੇ, ਕਿਸੇ ਦੇ ਚਾਰ ਮੁੱਖ ਨਹੀਂ। ਕ੍ਰਿਸ਼ਨ ਨੂੰ ਮੰਨਣ ਵਾਲਿਆਂ ਦੇ ਪਾਸ ਕ੍ਰਿਸ਼ਨ ਦੀ ਕੋਈ ਨਿਸ਼ਾਨੀ ਨਹੀਂ, ਕੋਈ ਪੀਲੇ ਬਸਤਰ ਨਹੀਂ, ਕੋਈ ਬਾਂਸਰੀ ਨਹੀਂ ਮੁੱਖ ਨੂੰ ਲਾਈ ਹੋਈ। ਕ੍ਰਿਸ਼ਨ ਨੂੰ ਮੰਨਣ ਵਾਲੇ ਨੇ, ਵਿਸ਼ਨੂੰ ਨੂੰ ਮੰਨਣ ਵਾਲੇ ਦੇ ਪਾਸ ਕੋਈ ਵੀ ਵਿਸ਼ਨੂੰ ਭਗਵਾਨ ਦੀ ਨਿਸ਼ਾਨੀ ਨਹੀਂ ਹੈ। ਵਿਸ਼ਨੂੰ ਦੀਆਂ ਚਾਰ ਬਾਹਾਂ ਨੇ, ਕੋਈ ਚਾਰ ਬਾਹਾਂ ਨੇ ਦਿੱਤੀਆਂ ਆਪਣੇ ਅਨੈਨੀਆਂ ਨੇ, ਕੋਈ ਉਹਨਾਂ ਦੇ ਪਾਸ ਸੰਖ, ਚੱਕਾ, ਗਦਰ, ਗਦਾ, ਪਦਮ, ਚੱਕਰ ਕੋਈ ਨਹੀਂ ਹੈ। ਪਰ ਧੰਨ ਹਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਇਹਨਾਂ ਨੇ ਗੁਰਸਿੱਖਾਂ ਨੂੰ ਆਪਣੇ ਵਾਲੀਆਂ ਨਿਸ਼ਾਨੀਆਂ ਦਿੱਤੀਆਂ ਨੇ। ਜੇ ਸਤਿਗੁਰਾਂ ਦੀ ਕੜਾ ਹੈ, ਸਿੱਖ ਦੇ ਹੱਥ ਵਿੱਚ ਵੀ ਕੜਾ ਹੈ, ਸਤਿਗੁਰਾਂ ਦੀ ਕਿਰਪਾਨ ਹੈ, ਅਤੇ ਗੁਰਸਿੱਖ ਵੀ ਕਿਰਪਾਨ ਪਹਿਨਦਾ ਹੈ। ਜੇ ਸਤਿਗੁਰਾਂ ਦੇ ਪਾਸ ਕਛਹਿਰਾ ਹੈ, ਅਤੇ ਗੁਰਸਿੱਖ ਦੇ ਪਾਸ ਵੀ ਹੈ। ਸਤਿਗੁਰਾਂ ਦੇ ਕੇਸ ਨੇ, ਗੁਰਸਿੱਖ ਦੇ ਪਾਸ ਵੀ ਨਿਸ਼ਾਨੀ ਹੈ। ਸਤਿਗੁਰਾਂ ਦੇ ਪਾਸ ਜੇ ਕੰਘਾ ਹੈ, ਅਤੇ ਗੁਰਸਿੱਖ ਦੇ ਪਾਸ ਵੀ ਕੰਘਾ ਹੈ। ਅਸੀਂ ਫਖਰ ਨਾਲ ਕਹਿ ਸਕਦੇ ਹਾਂ, ਅਸੀਂ ਗੁਰੂ ਨੂੰ ਮੰਨਦੇ ਹਾਂ, ਸਾਡੇ ਪਾਸ ਗੁਰੂ ਦੀਆਂ ਨਿਸ਼ਾਨੀਆਂ ਨੇ। ਜਿਸ ਦੇ ਪਾਸ ਨਿਸ਼ਾਨੀਆਂ ਨਹੀਂ, ਸਮਝ ਲਓ ਕਿ ਆਪਣੇ ਉਹ ਇਸ ਨੂੰ ਮੰਨਦਾ ਹੀ ਨਹੀਂ। ਇਹਨਾਂ ਨਿਸ਼ਾਨੀਆਂ ਤੋਂ ਦੂਰ ਹੋਣਾ, ਸਮਝ ਲਓ ਆਪਣੇ ਗੁਰੂ ਦੀ ਮੁਰਸ਼ਦ ਤੋਂ ਦੂਰ ਹੋਣਾ। ਜੋ ਸਤਿਗੁਰੂ ਜੀ ਨੇ ਸਾਨੂੰ ਕਹਿ ਦਿੱਤਾ ਹੈ, ਉਸਦੇ ਅਨੁਸਾਰ ਹੀ ਸਾਨੂੰ ਚੱਲਣਾ ਚਾਹੀਦਾ। ਜੇ ਨਾ ਚੱਲਾਂਗੇ, ਸਾਡੀ ਜਿੱਤ ਤਾਂ ਹੋਣੀ ਨਹੀਂ, ਸਾਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਤੇ ਗੁਰੂ ਤੋਂ ਬੇਮੁਖ ਹੋਣ ਦੀ ਜਿਹੜੀ ਕਰੋਪੀ ਹੈ ਤੁਸੀਂ ਆਪਣੇ ਆਪ ਸਹਾਰ ਰਹੇ ਹੋ। ਸੋ ਭਾਈ ਇੱਕ ਤਾਂ ਕੇਸਾਂ ਦੇ ਤਾਂ ਇਹ ਸਾਫ਼ ਰੱਖਣਾ, ਬਾਕੀ ਸਰੀਰ ਨੂੰ ਸਾਫ਼ ਸੁਥੂਰ ਰੱਖਣਾ, ਸਾਫ਼ ਸੁਥੂਰ ਦਸਤਾਰ ਸਿਰ 'ਤੇ ਦਸਤਾਰ ਸਜਾਉਣੀ, ਇਹ ਗੁਰਸਿੱਖੀ ਦਾ ਮਹਾਨ ਇੱਕ ਭਾਈ ਨਿਸ਼ਾਨੀ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਅਨੁਸਾਰ ਜਿਹੜੇ ਗੁਰਸਿੱਖ ਨੇ ਇਹਨਾਂ ਅਸੂਲਾਂ ਵਿੱਚ ਹਮੇਸ਼ਾ ਹੀ ਹੋ ਰਹਿੰਦੇ ਹਨ। ਇਹ ਆਪਣੇ ਬੱਚਿਆਂ ਨੂੰ ਵੀ ਇਹੋ ਹੀ ਤਾਕੀਦ ਕਰਦੇ ਨੇ, ਇਹ ਅਸੂਲ ਆਪਣੇ ਨਹੀਂ, ਇਹ ਗੁਰੂ ਦੇ ਅਸੂਲ ਨੇ। ਗੁਰੂ ਦੇ ਅਸੂਲਾਂ ਨੂੰ ਬਦਲਣਾ ਕਿਸੇ ਵੀ ਬੰਦੇ ਦੇ ਹੱਥ ਵੱਸ ਨਹੀਂ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਹਿ ਦਿੱਤਾ ਕਿ ਮੈਂ ਵੀ ਇਹਨਾਂ ਨੂੰ ਬਦਲ ਨਹੀਂ ਸਕਦਾ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਉਹਦੇ ਹੁਕਮ ਅਨੁਸਾਰ ਹੀ ਖਾਲਸੇ ਨੂੰ ਸੱਜਿਆ ਗਿਆ ਹੈ। ਆ ਗਿਆ ਭਈ ਅਕਾਲ ਕੀ ਤਵੀ ਕਲਾਇਓ ਪੰਥ, ਉਹਦੇ ਹੁਕਮ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਜੋ ਕਿਹਾ ਹੈ ਉਸਦੇ ਅਨੁਸਾਰ ਹੀ ਮੈਂ ਤੁਹਾਨੂੰ ਕਹਿ ਰਿਹਾ। ਸੋ ਕੇਸਾਂ ਨੂੰ ਰੱਖਣਾ ਇੱਕ ਮਹਾਨ ਗੁਰੂ ਦੀ ਦਿੱਤੀ ਹੋਈ ਦਾਤ ਨੂੰ ਸੰਭਾਲ ਕੇ ਰੱਖਣਾ ਹੀ ਹੈ।